ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੇਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੇਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਸਾਥੋ ਸੇ ਖੁਸ਼ੀਆਂ ਦੇਣਾ, ساتھیو، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً اے گیت تانوں پسند آیا ہوئے گا۔ ہن ویلا اے کہ صحت دا پروگرام تندرستی ہزار نعمت تواڈی خدمت چ پیش کیتا جائے۔ سو ساتھیو، اج دے پروگرام چ میں تانوں ڈپریشن دی بیماری دے بارے دساں گی۔ اسی ویکھنے آ کہ ڈپریشن یعنی کہ افسردگی ایک عام جی کیفیت اے جہدے چ لکھاں لوگ مبتلا نے۔ جدوں اے کیفیت شدت اختیار کر لوے تے پھر زندگی دے لئی خطرہ پیدا ہو سکدا اے۔ کئی دفعہ تے ڈپریشن دی زیادتی نال انسان مختلف بیماریاں دا شکار ہو جاندا اے، مثلاً ہائی بلڈ پریشر، میدے دی تکلیف تے سوزش تے شوگر وغیرہ، جڑیاں کہ ڈپریشن دی وجہ نال پیدا ہوندیاں نے۔ ساتھیو، ڈپریشن مختلف پریشانیاں دی پیداوار اے جہدے تو چھٹکارا پاؤن دے لئی اپنے اعصاب نوں مضبوط بنانا تے تھوڑی جی کوشش تے ہمت کرن دی ضرورت اے۔ ਅਸੀਂ ਵੇਖਨੇ ਹਾਂ ਕਿ ਮੌਜੂਦਾ ਦੌਰ ਦਾ ਹਰ ਸ਼ਖਸ ਮਾਇਸ਼ੀ ਤੇ ਦੂਸਰੀਆਂ ਪਰੇਸ਼ਾਨੀਆਂ 'ਚ ਮੁਬਤਲਾ ਏ। ਅੱਜ ਕੱਲ੍ਹ ਦੇ ਮਸਾਇਲ ਦੀ ਬਦੌਲਤ ਲੋਕਾਂ ਨੂੰ ਦੋ ਦੋ ਜਗ੍ਹਾ ਕੰਮ ਕਰਨਾ ਪੈਂਦਾ ਏ। ਗਰੀਬ ਤੇ ਗਰੀਬ, ਅਮੀਰ ਵੀ ਮਜ਼ੀਦ ਦੌਲਤ ਕਮਾਉਣ ਦੇ ਚੱਕਰ 'ਚ ਆਪਣਾ ਚੈਨ ਤੇ ਸਕੂਨ ਬਰਬਾਦ ਕਰ ਚੁੱਕੇ ਨੇ। ਸਾਥੀਓ, ਯਾਦ ਰੱਖੋ ਕਿ ਕਨਾਇਤ ਇਖਤਿਆਰ ਕਰਕੇ ਅਸੀਂ ਬਹੁਤ ਸਾਰੇ ਮਸਾਇਲ ਤੋਂ ਆਜ਼ਾਦ ਹੋ ਸਕਦੇ ਹਾਂ। ਅੱਗੇ ਵਧਣ ਦੀ ਦੌੜ 'ਚ ਮੁਬਤਲਾ ਲੋਕ ਹਰ ਜਾਇਜ਼ ਤੇ ਨਾਜਾਇਜ਼ ਤਰੀਕੇ ਤੇ ਅਮਲ ਕਰਕੇ ਦੌਲਤ ਕਮਾ ਰਹੇ ਨੇ। ਚੌਂਪੜੀਆਂ 'ਚ ਰਹਿਣ ਵਾਲੇ ਲੋਕ ਵੀ ਟੀਵੀ, VCR, ਫਰਿੱਜ ਦੇ ਬਗੈਰ ਜ਼ਿੰਦਗੀ ਗੁਜ਼ਾਰਨ ਦਾ ਤਸੱਵਰ ਨਹੀਂ ਕਰ ਸਕਦੇ। ਸਾਥੀਓ, ਸਾਡਾ ਅਸਲ ਮਸਲਾ ਇਖਲਾਕੀ ਇਕਤਦਾਰ ਦਾ ਏ। ਅਸੀਂ ਇਨਫਰਾਦੀ ਤੇ ਇਜਤਮਾਈ ਦੋਨਾਂ ਹੈਸਤਾਂ 'ਚ ਹੀ ਇਖਲਾਕ ਦੇ ਪਾਸਦਾਰ ਨਹੀਂ। ਇਹਦੀ ਵਜ੍ਹਾ ਇਹ ਕਿ ਸਾਡੇ ਮਾਸ਼ਰੇ ਦਾ ਇਜਤਮਾਈ ਜ਼ਮੀਰ ਬੇਦਾਰ ਨਹੀਂ। ਇੱਕ ਦੂਸਰੇ ਦੀ ਖਾਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾਂਦੀ ਏ ਅਤੇ ਸਰੇਆਮ ਰਿਸ਼ਵਤ ਤੇ ਚੋਰਬਾਜ਼ੀ ਨੇ ਇਨਸਾਨਾਂ ਦਾ ਸਕੂਨ ਤੇ ਆਰਾਮ ਖਰਾਬ ਕਰ ਦਿੱਤਾ ਏ। ਮਾਹਿਰੀ ਨੇ ਨਫਸਿਆਤ ਦੀ ਰਾਏ 'ਚ 33% ਖਵਾਤੀਨ ਡਿਪਰੈਸ਼ਨ ਦੀ ਵਜ੍ਹਾ ਨਾਲ ਤਲਾਕ ਦਾ ਮੁਤਾਲਬਾ ਕਰਦੀਆਂ ਨੇ ਅਤੇ ਤਕਰੀਬਨ 10% ਖਾਨਦਾਨ ਗੁਰਬਤ ਦੀ ਵਜ੍ਹਾ ਨਾਲ ਖੁਦਕੁਸ਼ੀ ਕਰ ਲੈਂਦੇ ਨੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਪਹਿਲੇ ਪਹਿਲ ਲੋਕ ਜਲਦ ਸੌਣ ਅਤੇ ਸੁਬਹਾ ਜਲਦ ਉੱਠਣ ਦੇ ਆਦੀ ਹੁੰਦੇ ਸਨ, ਮਗਰ ਹੁਣ ਖਰੀਦਦਾਰੀ ਦਾ ਅਸਲ ਵਕਤ ਹੀ ਰਾਤ ਨੂੰ ਸ਼ੁਰੂ ਹੁੰਦਾ ਏ। ਵੱਡੀਆਂ ਮਾਰਕੀਟਾਂ ਅਤੇ ਬਾਜ਼ਾਰ 'ਚ 1 ਵਜੇ ਤੱਕ ਰਸ਼ ਰਹਿੰਦਾ ਏ ਅਤੇ ਕਈ ਲੋਕ ਤੇ ਵਿੰਡੋ ਸ਼ਾਪਿੰਗ ਦੇ ਲਈ ਘਰਾਂ 'ਚੋਂ ਨਿਕਲਦੇ ਨੇ। ਵੱਡੇ ਵੱਡੇ ਹੋਟਲ ਰਾਤ ਦੇਰ ਤੱਕ ਖੁੱਲ੍ਹੇ ਰਹਿੰਦੇ ਨੇ। ਲੋਕਾਂ 'ਚ ਫਾਸਟ ਫੂਡ ਦਾ ਰੁਝਾਨ ਜ਼ਿਆਦਾ ਜ਼ੋਰ ਪਕੜ ਰਿਹਾ ਏ ਅਤੇ ਇਹੀ ਗਜ਼ਾ ਬਿਮਾਰ ਹੋਣ ਦੀ ਵੱਡੀ ਵਜ੍ਹਾ ਏ। ਅਜ਼ੀਜ਼ਾਂ, ਦੋਸਤਾਂ ਅਤੇ ਇੰਟਰਨੈੱਟ 'ਤੇ ਗੱਪਸ਼ਪ ਰਾਤ 11 ਵਜੇ ਦੇ ਬਾਅਦ ਸ਼ੁਰੂ ਹੁੰਦੀ ਏ ਅਤੇ ਰਾਤ ਦੇਰ ਗਏ ਤੱਕ ਬੱਚੇ ਵੀਡੀਓ ਚੈਨਲਸ, ਡਰਾਮੇ, ਫਿਲਮਾਂ ਵੇਖਦੇ ਰਹਿੰਦੇ ਨੇ ਅਤੇ ਫਿਰ ਬੇਖੁਆਬੀ 'ਚ ਮੁਬਤਲਾ ਹੋ ਜਾਂਦੇ ਨੇ। ਗਰਜ਼ ਅਸੀਂ ਹਰ ਲਿਹਾਜ਼ ਨਾਲ ਗੈਰ ਫਿਤਰੀ ਜ਼ਿੰਦਗੀ ਗੁਜ਼ਾਰ ਰਹੇ ਹਾਂ ਜਿਹੜੀ ਕਿ ਸਾਡੀ ਸਿਹਤ ਦੇ ਲਈ ਨਿੱਤ ਨਵੇਂ ਮਸਾਇਲ ਪੈਦਾ ਕਰ ਰਹੀ ਏ। ਸਾਥੀਓ, ਜਦੋਂ ਲੋਕ ਆਪਣੀ ਨੀਂਦ ਦੇ ਔਕਾਤ ਨੂੰ ਵਰਕਿੰਗ ਆਵਰਸ 'ਚ ਤਬਦੀਲ ਕਰ ਲੈਣਗੇ ਤਾਂ ਇਹਦਾ ਨਤੀਜਾ ਮੁਸਬਤ ਨਹੀਂ ਹੋਏਗਾ। ਇੱਕ ਮਾਹਿਰ ਨਫਸੀਆਤ ਨੇ ਦੱਸਿਆ ਕਿ 21ਵੀਂ ਸਦੀ ਦਾ ਇਹ ਦੌਰ ਮਸਰੂਫ ਤਰੀਨ ਜ਼ਮਾਨਾ ਏ। ਕੰਪਿਊਟਰ 'ਤੇ ਦੇਰ ਤੱਕ ਕੰਮ ਕਰਨ ਨਾਲ ਅਤੇ ਦੇਰ ਤੱਕ ਡਰਾਈਵਿੰਗ ਕਰਨ ਨਾਲ ਗਰਦਨ ਦੀ ਤਕਲੀਫ ਵੀ ਹੁੰਦੀ ਏ, ਮਗਰ ਅਸੀਂ ਇਹਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਸਾਇੰਸਦਾਨਾਂ ਦਾ ਖਿਆਲ ਏ ਕਿ ਇਨਸਾਨ ਆਪਣੀ ਖੁਰਾਕ ਨੂੰ ਮਤਵਾਜ਼ਨ ਬਣਾ ਕੇ ਅਤੇ ਆਪਣੀਆਂ ਮੁਖਤਲਿਫ ਆਦਤਾਂ 'ਤੇ ਕੰਟਰੋਲ ਕਰਕੇ ਮੁਖਤਲਿਫ ਬਿਮਾਰੀਆਂ ਤੋਂ ਨਿਜਾਤ ਪਾ ਸਕਦਾ ਏ, ਕਿਉਂਕਿ ਜਿਸ ਚੀਜ਼ 'ਚ ਸਾਨੂੰ ਦਿਲਚਸਪੀ ਹੋਏ ਉਹਦੇ ਨਤਾਇਜ਼ ਮਫੀਦ ਅਤੇ ਮਸਬਤ ਹੀ ਨਿਕਲਦੇ ਨੇ। ਸਾਥੀਓ, ਸੱਚ ਏ ਕਿ ਤਣਾਅ ਅਤੇ ਡਿਪਰੈਸ਼ਨ ਨਾਲ ਹਰ ਇਨਸਾਨ ਦਾ ਵਾਸਤਾ ਪੈਂਦਾ ਏ ਅਤੇ ਇਹਦੇ ਅਜ਼ਾਲੇ ਦੇ ਲਈ ਕੁਝ ਲੋਕ ਗੁੱਸਾ ਕਰਦੇ ਨੇ, ਕੁਝ ਖਾਮੋਸ਼ ਰਹਿੰਦੇ ਨੇ ਅਤੇ ਕੁਝ ਲੋਕਾਂ 'ਚ ਕਮਾਲ ਪਸੰਦੀ ਦਾ ਰੁਝਾਨ ਪੈਦਾ ਹੋ ਜਾਂਦਾ ਏ। ਤਣਾਓ ਅਤੇ ਗੁੱਸੇ ਦੀ ਵਜ੍ਹਾ ਨਾਲ ਇਨਸਾਨ ਵਕਤ ਤੋਂ ਪਹਿਲੇ ਹੀ ਬਜ਼ੁਰਗ ਹੋ ਜਾਂਦਾ ਏ। ਪਰ ਸਾਥੀਓ, ਯਾਦ ਰੱਖੋ ਕਿ ਅਸੀਂ ਗੁੱਸਾ ਕਰਨ ਨਾਲ ਜਾਂ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਆਪਣੀ ਸਿਹਤ ਨੂੰ ਮਜ਼ੀਦ ਖਰਾਬ ਕਰ ਲੈਂਦੇ ਹਾਂ। ਡਿਪਰੈਸ਼ਨ ਦੇ ਮਰੀਜ਼ ਨੂੰ ਰੋਜ਼ਾਨਾ ਕਮ ਸੇ ਕਮ ਇੱਕ ਐਸਾ ਕੰਮ ਕਰਨਾ ਚਾਹੀਦਾ ਏ ਜਿਹਨੂੰ ਕਰਨ ਨਾਲ ਉਹਦੀ ਤਬੀਅਤ 'ਤੇ ਖੁਸ਼ਗਵਾਰ ਅਸਰਾਤ ਮਰਤਬ ਹੁੰਦੇ ਨੇ। ਘਰ ਦੇ ਕੰਮਕਾਜ, ਚਹਿਲਕਦਮੀ, ਮੁਖਤਲਿਫ ਕਿਤਾਬਾਂ ਦਾ ਮੁਤਾਲਿਆ ਕਰਨਾ, ਸੁਬਹਾ ਦੀ ਸੈਰ ਅਤੇ ਹਲਕੀ ਫੁਲਕੀ ਵਰਜਿਸ਼ ਨਾਲ ਇਨਸਾਨ ਨੋਰਮਲ ਜ਼ਿੰਦਗੀ ਗੁਜ਼ਾਰਦਾ ਏ। ਅਗਰ ਐਸੇ ਲੋਕ ਜਿਹੜੇ ਕਿ ਡਿਪਰੈਸ਼ਨ 'ਚ ਮੁਬਤਲਾ ਨੇ ਉਹ ਇਹਨਾਂ ਗੱਲਾਂ 'ਤੇ ਅਮਲ ਕਰਨਗੇ ਤਾਂ ਫਿਰ ਯਕੀਨਨ ਉਹ ਆਪਣੀ ਸਿਹਤ ਨੂੰ ਬਿਹਤਰ ਬਣਾ ਸਕਣਗੇ। ਅਤੇ ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ 'ਚੋਂ ਇਮਸਾਲ ਦੀ ਕਿਤਾਬ ਇਹਦੇ 17ਵੇਂ ਬਾਪ ਦੀ 22ਵੀਂ ਆਇਤ ਪੜ੍ਹੀਏ ਤਾਂ ਇੱਥੇ ਲਿਖਿਆ ਹੈ ਕਿ ਹਿੰਮਤ ਅਤੇ ਹੌਸਲਾ, ਉਮੀਦ, ਈਮਾਨ, ਹਮਦਰਦੀ ਅਤੇ ਮੁਹੱਬਤ ਇਹ ਸਭ ਕੁਝ ਸਿਹਤ ਦੀ ਨਸ਼ੁਨਮਾ ਅਤੇ ਉਮਰ ਦੀ ਦਰਾਜ਼ੀ ਦਾ ਬਾਇਸ ਹੁੰਦੇ ਨੇ ਅਤੇ ਸ਼ਾਦਮਾਨ ਦਿਲ ਸ਼ਿਫਾ ਬਖਸ਼ਦਾ ਏ। ਸੋ ਬਾਈਬਲ ਮੁਕੱਦਸ ਵੀ ਸਾਨੂੰ ਇਹ ਦੱਸਦੀ ਏ ਕਿ ਜਦੋਂ ਅਸੀਂ ਆਪਣੇ ਅੰਦਰ ਹਿੰਮਤ ਪੈਦਾ ਕਰਾਂਗੇ, ਉਮੀਦ ਪੈਦਾ ਕਰਾਂਗੇ, ਇੱਕ ਦੂਸਰੇ ਦੇ ਲਈ ਹਮਦਰਦੀ ਰੱਖਾਂਗੇ, ਇੱਕ ਦੂਸਰੇ ਨਾਲ ਮੁਹੱਬਤ ਕਰਾਂਗੇ ਤੇ ਖੁਸ਼ ਰਵਾਂਗੇ, ਤੇ ਫਿਰ ਹੀ ਅਸੀਂ ਲੰਬੀ ਉਮਰ ਪਾ ਸਕਨੇ ਆ ਤੇ ਇੱਕ ਸਿਹਤਮੰਦ ਜ਼ਿੰਦਗੀ ਗੁਜ਼ਾਰ ਸਕਨੇ ਆ। ਸੋ ਇਸ ਲਈ ਸਾਥੀਓ ਯਾਦ ਰੱਖੋ ਕਿ ਹਸਦ, ਕੀਨਾ, ਨਫ਼ਰਤ, ਬੁਕਸ ਇਹ ਸਭ ਸਾਡੀ ਸਿਹਤ ਦੇ ਦੁਸ਼ਮਣ ਨੇ। ਆਪਣਾ ਤਰਜ਼ ਅਮਲ ਬਦਲ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਖੁਸ਼ਗਵਾਰ ਬਣਾ ਸਕਨੇ ਆ। ਸੋ ਮੈਂ ਉਮੀਦ ਕਰਨੀ ਆ ਕਿ ਤੁਹਾਨੂੰ ਅੱਜ ਸਿਹਤ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ ਤੇ ਯਕੀਨਨ ਤੁਸੀਂ ਅੱਜ ਦੀਆਂ ਗੱਲਾਂ ਤੇ ਅਮਲ ਕਰਕੇ ਡਿਪਰੈਸ਼ਨ ਜੈਸੀ ਖਤਰਨਾਕ ਬਿਮਾਰੀ ਤੋਂ ਆਪਣੇ ਆਪ ਨੂੰ ਮਹਿਫੂਜ਼ ਰੱਖ ਸਕੋਗੇ। ਮੇਰੀ ਇਹ ਦੁਆ ਹੈ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਆਓ ਹੁਣ ਖੁਦਾਵੰਦ ਦੀ ਤਾਰੀਫ 'ਚ ਇੱਕ ਹੋਰ ਖੂਬਸੂਰਤ ਗੀਤ ਸੁਣਨੇ ਆ।
ਸਬਰ ਦੇ ਨਾਲ ਆਸ ਰੱਖ ਕੇ ਯਹਵਾ ਦੀ ਕਰਦਾ ਸਾਈਂ ਤਜ਼ਾਰੀ, ਤਾ ਦੋਸਤ ਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋਜ਼ਾਰੀ। ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ, ਉਹ ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ, ਚਟਾਨ ਤੇਰੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ, ਚਟਾਨ ਤੇ ਰੱਖੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ। ਇੱਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸਦੀ, ਖੁਦਾ ਨੇ ਗੀਤ ਇੱਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸਦੀ, ਬਤੇਰੇ ਮੰਨਣਗੇ ਖੌਫ ਉਸਦਾ ਤੇ ਆਸ ਰੱਖਣ ਰੱਬ ਉਤੇ ਸਾਰੀ, ਤੇਰੇ ਮੰਨਣਗੇ ਖੌਫ ਉਸਦਾ ਤੇ ਆਸ ਰੱਖਣ ਰੱਬ ਉਤੇ ਸਾਰੀ। ਜਾਣੋ ਯਹਵਾ ਉਤੇ ਭਰੋਸਾ ਜਿਸਦਾ, ਮੁਬਾਰਕੋ ਸੇ ਦਾ ਹਾਲ ਜਾਣੋ ਯਹਵਾ ਉਤੇ ਭਰੋਸਾ ਜਿਸਦਾ, ਘੁਮੰਡਿਆਂ ਕੋਲ ਉਹ ਨਹੀਂ ਜਾਂਦਾ ਨਾ ਝੂਠਿਆਂ ਨਾਲ ਰੱਖਦਾ ਯਾਰੀ, ਘੁਮੰਡਿਆਂ ਫੋਲ ਉਹ ਨਹੀਂ ਜਾਂਦਾ ਨਾ ਝੂਠਿਆਂ ਨਾਲ ਰੱਖਦਾ ਯਾਰੀ, ਮੈਂ ਸਬਰ ਦੇ ਨਾਲ ਆਸ ਰੱਖ ਕੇ ਯਹਵਾ ਦੀ ਕਰਦਾ ਸਾਈਂ ਤਜ਼ਾਰੀ, ਤਾ ਦੋਸਤ ਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋਜ਼ਾਰੀ।
ਰੋਜ਼ਾਨਾ ਐਡਵੈਂਟਿਸਟ ਵਰਲਡ ਡੇ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। بائبل مقدس کی تعلیمات کو مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 0092310176792۔ نمبر ایک بار پھر نوٹ کر لیں 0092310176792۔ ایڈوینٹسٹ ورلڈ ریڈیو والو پروگرام امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے۔ تے اج تواڈے لئی پیغام خدا دے خادم عظمت ایمینول پیش کرنگے۔ تے آو اپنے دلاں نوں تیار کریے تے خدا دے کلام نوں سنیے۔
یسوع مسیح دے عزلی تب دے نام وچ سارے ساتھیاں نوں سلام۔ ساتھیو، میں مسیح یسوع وچ تواڈا خادم عظمت ایمینول کلام مقدس دے نال تواڈی خدمت وچ حاضر ہاں، تے میں خداوند خدا دا شکر ادا کرنا وا کہ اج میں تانوں ایک وار پھر خداوند دا کلام سنا سکنا۔ ساتھیو، اج اسی بائبل مقدس چوں اس گل نوں سیکھاں گے تے اس گل نوں جاناں گے کہ نجات پان دی امید۔ ساتھیو، جدوں اسی بائبل مقدس نوں گہرائی دے نال پڑھنے ہاں، اس ویلے اسی اس گل نوں جانن والے بننے ہاں کہ ہر ایک دے لئی بائبل مقدس وچ نجات پان دی امید پائی جاندی ہے۔ سو ایتھے سوال پیدا ہوندا ہے کہ اسی کیویں نجات پا سکنے ہاں، بائبل مقدس سانوں ایدے بارے کی تعلیم دیندی ہے۔ ساتھیو، اس تو پہلاں کہ اسی اس گل نوں جانیے کہ اسی کیویں نجات پا سکنے ہاں، ایتھے میں تہانوں آ گل دسنا چاہواں گا کہ نجات دا جڑا مطلب ہے وہ ہے آزادی، مخلصی اور چھٹکارا۔ جدوں اسی آ سوال کرنے ہاں کہ اسی کیویں نجات پا سکنے ہاں، اس ویلے اس گل تو مراد آ ہے کہ اسی کیویں اپنے گناہاں تو بچائے جا سکنے ہاں، اسی کیویں گناہ تو آزادی پا سکنے ہاں، تے گناہ دی سزا جڑی کہ موت ہے اودے تو چھٹکارا پا سکنے ہاں۔ ساتھیو، آ گل یاد رکھو کہ انسان فطرتی طور نال گناہگار ہے، جویں کہ حضرت داؤد کہندے نے کہ مینوں وچ گناہ دے جمیا میری ماہی۔ سو آ گل سچ ہے کہ حضرت آدم تے ہوا دے گناہ کرن دے بعد ہر ایک انسان فطرتی طور نال بنیادی طور نال گناہگار ہے، تے اونوں نجات پان دی ضرورت ہے۔ سو ساتھیو، اسی کیویں اپنے گناہاں تو آزادی پا سکنے ہاں، اسی کیویں گناہ دی سزا تو چھٹکارا پا سکنے ہاں؟ نجات پان دے لئی، یعنی کہ آزادی پان دے لئی، چھٹکارا پان دے لئی، معافی پان دے لئی سانوں کی کچھ کرنا چاہیے ہے؟ بائبل مقدس سانوں ایدے بارے کی تعلیم دیندی ہے۔ آؤ ساتھیو، اسی بائبل مقدس دے نویں عہد نامے وچ اعمال دی کتاب ایدے 16ویں باب دی 31ویں آیت پڑھیے۔ ایتھے پالوس رسول اس اہم سوال دا جواب دیندا ہے کہ اسی کیویں نجات پا سکنے ہاں۔ ایتھے لکھیا کہ انہیں آخیا، خداوند یسوع مسیح تے ایمان لیا تے تو تے تیرا کرانا نجات پائے گا۔ سو ساتھیو، پالوس رسول خدا دا بندہ اگل بیان کردا ہے کہ اگر خداوند یسوع مسیح تے ایمان لیا جائے، اگر یسوع مسیح نو قبول کیتا جائے تے پھر نجات مل سکدی ہے۔ ساتھیو، اس موقع تے ایک دروگا نے، یعنی کہ ایک سپاہی نے جڑا کہ قیدیاں تے پہرا دیندیا سی، جنہاں وچ پالوس رسول تے سلاس وی سی، اسی بائبل مقدس وچ اگل پڑھنے ہاں کہ جدوں پالوس رسول تے سلاس قید خانے وچ حمد و ثنا کرن دے سن، خدا دے اگے دعا کرن دے سن، اس ویلے اچانک ایک بڑا وڈا بھونچال آیا، تے اس بھونچال دی وجہ توں قید خانے دے دروازے ٹٹ گئے، انہاں دیاں بیڑیاں کھل گیاں، تے جڑا دروگا، جڑا سپاہی اتھے پہرا دیندیا سی، وہ گھبرا گیا، تے انہیں آ سوچیا کہ شاید جڑے قیدی نے وہ بھج گئے نے۔ سو آ سوچ کے انہیں اپنے آپ نوں قتل کرنا چاہیا، کیونکہ وہ جاندا سی کہ اگر میں اپنے آپ نوں نہیں ماراں گا تے پھر جڑے میرے حاکم نے وہ مینوں مار دین گے۔ سو اسی خداوند دے کلام وچ اگل پڑھنے ہاں کہ جدوں اس سپاہی نے اپنے آپ نوں مارنا چاہیا، اس ویلے پالوس نے انہوں آواز دے کے اگل کہی کہ تو اپنے آپ نوں نقصان نہ پہنچا، اسی ایتھے ہی ہاں۔ سو اس ویلے پھر اس سپاہی نے پالوس رسول دے اگے آ سوال کیتا کہ میں کی کراں تاکہ نجات پاواں۔ ਤੇ ਪਾਲੂਸ ਰਸੂਲ ਨੇ ਉਹਨੂੰ ਆ ਜਵਾਬ ਦਿੱਤਾ ਕਿ ਖੁਦਾਵੰਦ ਯਿਸੂ ਮਸੀਹ ਤੇ ਈਮਾਨ ਲਿਆ ਤੇ ਤੂੰ ਤੇ ਤੇਰਾ ਘਰਾਨਾ ਨਿਜਾਤ ਪਾਏਗਾ। ਸੋ ਉਹਨੂੰ ਆ ਗੱਲ ਦੱਸੀ ਗਈ ਕਿ ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਨਿਜਾਤ ਮਿਲਦੀ ਏ। ਯਿਸੂ ਮਸੀਹ ਨੂੰ ਨਿਜਾਤ ਦੇਹਿੰਦਾ ਕਬੂਲ ਕਰਨ ਨਾਲ ਗੁਨਾਹਾਂ ਤੋਂ ਮਾਫ਼ੀ ਮਿਲਦੀ ਏ ਤੇ ਗੁਨਾਹਾਂ ਦੀ ਸਜ਼ਾ ਤੋਂ ਛੁਟਕਾਰਾ ਮਿਲਦਾ ਹੈ। ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਯਹੋਨਾ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਦੇ ਤੀਜੇ ਬਾਬ ਦੀ 16ਵੀਂ ਤੋਂ ਲੈ ਕੇ 18ਵੀਂ ਤੱਕ ਅਗਲ ਪੜ੍ਹਨੇ ਹਾਂ ਕਿ ਖੁਦਾ ਨੇ ਦੁਨੀਆਂ ਦੇ ਨਾਲ ਇੰਜ ਦੀ ਮੁਹੱਬਤ ਕੀਤੀ ਕਿ ਉਹਨੇ ਆਪਣਾ ਇਕਲੌਤਾ ਬੇਟਾ ਬਖਸ਼ ਦਿੱਤਾ ਤਾਂ ਕਿ ਜਿਹੜਾ ਵੀ ਉਹਦੇ ਤੇ ਈਮਾਨ ਲਿਆਏ ਉਹ ਹਲਾਕ ਨਾ ਹੋਏ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਏ। ਕਿਉਂਕਿ ਖੁਦਾ ਨੇ ਬੇਟੇ ਨੂੰ ਦੁਨੀਆਂ ਵਿੱਚ ਇਸ ਲਈ ਨਹੀਂ ਘੱਲਿਆ ਕਿ ਦੁਨੀਆਂ ਤੇ ਸਜ਼ਾ ਦਾ ਹੁਕਮ ਕਰੇ, ਬਲਕਿ ਇਸ ਲਈ ਕਿ ਦੁਨੀਆਂ ਉਹਦੇ ਵਸੀਲੇ ਤੋਂ ਨਿਜਾਤ ਪਾਏ। ਜਿਹੜਾ ਉਹਦੇ ਤੇ ਈਮਾਨ ਲਿਆਂਦਾ ਹੈ ਉਹਦੇ ਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ, ਜਿਹੜਾ ਉਹਦੇ ਤੇ ਈਮਾਨ ਨਹੀਂ ਲਿਆਂਦਾ ਉਹਦੇ ਤੇ ਸਜ਼ਾ ਦਾ ਹੁਕਮ ਹੋ ਚੁੱਕੀ ਹੈ। ਇਸ ਲਈ ਕਿ ਉਹ ਖੁਦਾ ਦੇ ਇਕਲੌਤੇ ਬੇਟੇ ਦੇ ਨਾਮ ਤੇ ਈਮਾਨ ਨਹੀਂ ਲਿਆਏ। ਸੋ ਸਾਥੀਓ, ਅਸੀਂ ਵੇਖਦੇ ਕਿ ਬਾਈਬਲ ਮੁਕੱਦਸ ਵਿੱਚ ਬਾਰ ਬਾਰ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਹੈ ਕਿ ਜਿਹੜਾ ਯਿਸੂ ਮਸੀਹ ਤੇ ਈਮਾਨ ਲਿਆਂਦਾ ਹੈ ਉਹ ਨਿਜਾਤ ਪਾਉਂਦਾ ਹੈ, ਪਰ ਜਿਹੜਾ ਯਿਸੂ ਮਸੀਹ ਤੇ ਈਮਾਨ ਨਹੀਂ ਲਿਆਂਦਾ ਉਹਦੇ ਤੇ ਸਜ਼ਾ ਦਾ ਹੁਕਮ ਹੋ ਚੁੱਕੀ ਹੈ। ਮੇਰੇ ਭਰਾਵੋ, ਮੇਰੀ ਭੈਣੋ, ਬਾਈਬਲ ਮੁਕੱਦਸ ਵਿੱਚ ਸਾਡੇ ਸਾਰਿਆਂ ਵਾਸਤੇ ਨਿਜਾਤ ਪਾਉਣ ਦੀ ਉਮੀਦ ਪਾਈ ਜਾਂਦੀ ਹੈ। ਸਿਰਫ ਅਸੀਂ ਯਿਸੂ ਮਸੀਹ ਤੇ ਈਮਾਨ ਲਿਆਉਣ ਨਾਲ ਹੀ ਨਿਜਾਤ ਪਾ ਸਕਦੇ ਹਾਂ। ਅਮਾਲ ਦੀ ਕਿਤਾਬ ਇਹਦੇ 4 ਬਾਬ ਦੀ 12ਵੀਂ ਆਇਤ ਵਿੱਚ ਲਿਖਿਆ ਹੈ ਕਿ ਕਿਸੇ ਦੂਜੇ ਦੇ ਵਸੀਲੇ ਤੋਂ ਨਿਜਾਤ ਨਹੀਂ ਹੈ, ਕਿਉਂਕਿ ਆਸਮਾਨ ਦੇ ਥੱਲੇ ਲੋਕਾਂ ਨੂੰ ਕੋਈ ਦੂਸਰਾ ਨਾਮ ਬਖਸ਼ਿਆ ਨਹੀਂ ਗਿਆ ਜਿਹਦੇ ਵਸੀਲੇ ਤੋਂ ਅਸੀਂ ਨਿਜਾਤ ਪਾ ਸਕੀਏ। ਸੋ ਅਸੀਂ ਵੇਖਦੇ ਕਿ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਆ ਖੁਸ਼ਖਬਰੀ ਦਾ ਪੈਗਾਮ ਦਿੱਤਾ ਗਿਆ ਹੈ ਕਿ ਕਿਸੇ ਦੂਜੇ ਦੇ ਵਸੀਲੇ ਤੋਂ ਨਿਜਾਤ ਨਹੀਂ ਹੈ, ਕੋਈ ਹੋਰ ਸਾਨੂੰ ਨਿਜਾਤ ਨਹੀਂ ਦੇ ਸਕਦਾ, ਸਿਰਫ ਯਿਸੂ ਮਸੀਹ ਹੀ ਸਾਨੂੰ ਨਿਜਾਤ ਦੇ ਸਕਦਾ ਹੈ। ਯਾਨੀ ਕਿ ਸਿਰਫ ਯਿਸੂ ਮਸੀਹ ਹੀ ਸਾਨੂੰ ਗੁਨਾਹਾਂ ਤੋਂ, ਗੁਨਾਹਾਂ ਦੀ ਸਜ਼ਾ ਤੋਂ ਛੁਟਕਾਰਾ ਦੇ ਸਕਦਾ ਹੈ। ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਹੀ ਅਸੀਂ ਗੁਨਾਹਾਂ ਤੋਂ ਮਾਫ਼ੀ ਪਾਉਂਦੇ ਹਾਂ। ਅਸੀਂ ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਨਿਜਾਤ ਪਾ ਕੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਣ ਵਾਲੇ ਬਣਦੇ ਹਾਂ। ਸਾਥੀਓ, ਭਾਵੇਂ ਸਾਡਾ ਤਾਲੁਕ ਕਿਸੇ ਵੀ ਕੌਮ ਦੇ ਨਾਲ, ਕਿਸੇ ਵੀ ਮਜ਼ਹਬ ਦੇ ਨਾਲ, ਕਿਸੇ ਵੀ ਨਸਲ ਦੇ ਨਾਲ ਕਿਉਂ ਨਾ ਹੋਏ, ਭਾਵੇਂ ਅਸੀਂ ਜਿੱਥੇ ਵੀ ਹੋਈਏ, ਨਿਜਾਤ ਸਾਡੇ ਸਾਰਿਆਂ ਵਾਸਤੇ ਵੇ। ਨਿਜਾਤ ਪਾਉਣ ਦੇ ਲਈ ਇਹ ਜ਼ਰੂਰੀ ਨਹੀਂ ਹੈ ਕਿ ਅਸੀਂ ਇੱਕ ਮਸੀਹੀ ਘਰ ਵਿੱਚ ਪੈਦਾ ਹੋਈਏ ਤੇ ਫਿਰ ਹੀ ਅਸੀਂ ਨਿਜਾਤ ਪਾ ਸਕਾਂਗੇ। ਨਿਜਾਤ ਪੂਰੀ ਦੁਨੀਆਂ ਦੇ ਲਈ ਹੈ, ਭਾਵੇਂ ਅਸੀਂ ਜਿਹੜੇ ਵੀ ਘਰਾਣੇ ਦੇ ਨਾਲ, ਜਿਹੜੀ ਵੀ ਨਸਲ ਦੇ ਨਾਲ, ਜਿਹੜੇ ਵੀ ਮਜ਼ਹਬ ਦੇ ਨਾਲ, ਕੌਮ ਦੇ ਨਾਲ ਤਾਲੁਕ ਕਿਉਂ ਨਾ ਰੱਖਦੇ ਹੋਈਏ, ਅਹਿਮ ਗੱਲ ਆਏ ਕਿ ਅਸੀਂ ਯਿਸੂ ਮਸੀਹ ਦੇ ਕੋਲ ਆਈਏ। ਉਹਨੂੰ ਕਹੀਏ ਕਿ ਯਿਸੂ, ਮੈਂ ਤੈਨੂੰ ਆਪਣਾ ਨਿਜਾਤ ਦੇਹਿੰਦਾ ਤਸਲੀਮ ਕਰਨਾ ਵਾਂ, ਤੂੰ ਮੈਨੂੰ ਕਬੂਲ ਫਰਮਾ, ਤੂੰ ਮੇਰੇ 'ਤੇ ਰਹਿਮ ਕਰ, ਕਿਉਂਕਿ ਮੈਂ ਗੁਨਾਹਗਾਰ ਹਾਂ। ਸਾਥੀਓ, ਜਦੋਂ ਅਸੀਂ ਯਿਸੂ ਮਸੀਹ 'ਤੇ ਈਮਾਨ ਲਿਆਵਾਂਗੇ, ਉਸ ਵੇਲੇ ਨਾ ਸਿਰਫ ਅਸੀਂ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਵਾਂਗੇ, ਉਸ ਵੇਲੇ ਨਾ ਸਿਰਫ ਅਸੀਂ ਗੁਨਾਹ ਦੀ ਸਜ਼ਾ ਤੋਂ ਛੁਟਕਾਰਾ ਪਾਵਾਂਗੇ, ਬਲਕਿ ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਂਦੇ ਹੋਏ ਹਾਂ ਖੁਦਾ ਦੇ ਖਾਨਦਾਨ ਵਿੱਚ ਸ਼ਾਮਿਲ ਹੋਵਾਂਗੇ। ਉਸ ਵੇਲੇ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਨ ਦੇ ਨਾਲ ਖੁਦਾ ਦੇ ਬੇਟੇ ਅਤੇ ਬੇਟੀਆਂ ਠਹਿਰਾਂਗੇ। ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਆਦਨਾਮੇ ਵਿੱਚ ਯਹੋਨਾ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਦੇ ਪਹਿਲੇ ਬਾਬ ਦੀ 12ਵੀਂ ਆਇਤ ਪੜ੍ਹੀਏ, ਤਾਂ ਇੱਥੇ ਆ ਗੱਲ ਬਿਆਨ ਕੀਤੀ ਗਈ ਹੈ ਕਿ ਜਿਨ੍ਹਾਂ ਨੇ ਵੀ ਉਹਨੂੰ ਕਬੂਲ ਕੀਤਾ ਉਹਨੇ ਉਹਨਾਂ ਨੂੰ ਖੁਦਾ ਦੇ ਫਰਜ਼ੰਦ ਬਣਨ ਦਾ ਹੱਕ ਬਖਸ਼ਿਆ, ਯਾਨੀ ਉਹਨਾਂ ਨੂੰ ਜਿਹੜੇ ਉਹਦੇ ਨਾਮ 'ਤੇ ਈਮਾਨ ਲਿਆਉਂਦੇ ਨੇ। ਸੋ ਬਾਈਬਲ ਮੁਕੱਦਸ ਦੇ ਇਸ ਹਵਾਲੇ ਤੋਂ ਆ ਗੱਲ ਸਾਫ਼ ਜ਼ਾਹਿਰ ਹੋ ਜਾਂਦੀ ਹੈ ਕਿ ਜਿਹੜੇ ਵੀ ਯਿਸੂ ਮਸੀਹ 'ਤੇ ਈਮਾਨ ਲਿਆਉਂਦੇ ਨੇ ਉਹ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਉਂਦੇ ਨੇ, ਗੁਨਾਹ ਦੀ ਸਜ਼ਾ ਤੋਂ ਛੁਟਕਾਰਾ ਪਾਉਂਦੇ ਨੇ ਅਤੇ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਂਦੇ ਹੋਏ ਆ ਖੁਦਾ ਦੇ ਬੇਟੇ ਅਤੇ ਬੇਟੀਆਂ ਠਹਿਰਦੇ ਨੇ। ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਫਰਮਾਉਂਦੀ ਏ ਕਿ ਨਿਜਾਤ ਈਮਾਨ ਦੇ ਵਸੀਲੇ ਨਾਲ ਮਿਲਦੀ ਏ, ਅਤੇ ਇਹ ਗੱਲ ਸੱਚ ਏ ਕਿ ਜਦੋਂ ਅਸੀਂ ਯਿਸੂ ਮਸੀਹ 'ਤੇ ਈਮਾਨ ਲਿਆਉਂਦੇ ਹਾਂ ਤਾਂ ਕਿ ਨਿਜਾਤ ਪਾਈਏ, ਉਸ ਵੇਲੇ ਅਸੀਂ ਇਸੇ ਗੱਲ ਨੂੰ ਯਿਸੂ ਮਸੀਹ ਵਿੱਚ ਪਾਉਂਦੇ ਹਾਂ। ਸੋ ਇਸ ਲਈ ਸਾਥੀਓ, ਅੱਜ ਅਗਰ ਤੁਸੀਂ ਇਹ ਚਾਹੁੰਦੇ ਹੋ ਕਿ ਤੁਸੀਂ ਨਿਜਾਤ ਪਾਓ, ਅੱਜ ਅਗਰ ਤੁਹਾਡਾ ਵੀ ਇਹ ਸਵਾਲ ਹੈ ਕਿ ਮੈਂ ਕੀ ਕਰਾਂ ਤਾਂ ਕਿ ਨਿਜਾਤ ਪਾਵਾਂ, ਤਾਂ ਬਾਈਬਲ ਮੁਕੱਦਸ ਦਾ ਆ ਜਵਾਬ ਸੁਣ ਲਵੋ ਕਿ ਯਿਸੂ ਮਸੀਹ 'ਤੇ ਈਮਾਨ ਲਿਆਓ ਤਾਂ ਕਿ ਨਿਜਾਤ ਪਾਓ। ਆਓ ਅਸੀਂ ਆਪਣੇ ਗੁਨਾਹਾਂ ਤੋਂ ਤੌਬਾ ਕਰੀਏ, ਯਿਸੂ ਮਸੀਹ 'ਤੇ ਈਮਾਨ ਲਿਆਈਏ, ਉਹਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰੀਏ ਅਤੇ ਉਹਦੇ ਕਲਾਮ 'ਤੇ, ਉਹਦੇ ਹੁਕਮਾਂ 'ਤੇ ਅਮਲ ਪੈਰਾ ਹੋਈਏ। ਤਾਂ ਕਿ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਨਿਜਾਤ ਪਾਈਏ ਅਤੇ ਸਾਡੇ ਜ਼ਿੰਦਗੀਆਂ ਤੋਂ ਯਿਸੂ ਮਸੀਹ ਹੀ ਇੱਜ਼ਤ ਅਤੇ ਜਲਾਲ ਪਾਏ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹਾਂਗਾ। ਆਓ ਅਸੀਂ ਅੱਜ ਆਪਣੇ ਆਪ ਨੂੰ ਯਿਸੂ ਮਸੀਹ ਦੇ ਸਾਹਮਣੇ ਪੇਸ਼ ਕਰੀਏ, ਆਪਣੇ ਆਪ ਨੂੰ ਉਹਦੇ ਹੱਥਾਂ ਵਿੱਚ ਦੇਈਏ ਅਤੇ ਇਸ ਗੱਲ ਦਾ ਇਤਰਾਫ਼ ਕਰੀਏ ਕਿ ਅਸੀਂ ਗੁਨਾਹਗਾਰ ਹਾਂ ਅਤੇ ਉਹੀ ਸਾਡਾ ਨਿਜਾਤ ਦੇਹਿੰਦਾ ਹੈ। ਜਦੋਂ ਅਸੀਂ ਯਿਸੂ ਮਸੀਹ 'ਤੇ ਇਮਾਨ ਲਿਆਵਾਂਗੇ, ਉਸ ਵੇਲੇ ਅਸੀਂ ਖੁਦਾ ਦੇ ਕਲਾਮ ਦੇ ਮੁਤਾਬਿਕ ਆਪਣੇ ਗੁਨਾਹਾਂ ਤੋਂ ਮਾਫ਼ੀ ਪਾਵਾਂਗੇ, ਗੁਨਾਹ ਦੀ ਸਜ਼ਾ ਤੋਂ ਛੁਟਕਾਰਾ ਪਾਵਾਂਗੇ ਅਤੇ ਯਿਸੂ ਮਸੀਹ ਵਿੱਚ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਉਂਦੇ ਹੋਈਆਂ ਖੁਦਾ ਦੇ ਬੇਟੇ ਅਤੇ ਬੇਟੀਆਂ ਠਹਿਰਾਂਗੇ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਮਸੀਹ ਯਿਸੂ ਵਿੱਚ ਸਾਡੇ ਜ਼ਿੰਦਾ ਅਸਮਾਨੀ ਬਾਪ, ਅਸੀਂ ਤੇਰੇ ਹਜ਼ੂਰਾਨੇ ਹਾਂ, ਤੇਰੇ ਨਾਮ ਨੂੰ ਇੱਜ਼ਤ ਅਤੇ ਜਲਾਲ ਦੇਨੇ ਹਾਂ, ਕਿਉਂਕਿ ਤੂੰ ਹੀ ਤਾਰੀਫ਼ ਅਤੇ ਤਮਜੀਦ ਲਾਇਕ ਹੈ। ਐ ਖੁਦਾਵੰਦ, ਅਸੀਂ ਆਪਣੇ ਆਪ ਨੂੰ ਤੇਰੇ ਸਾਹਮਣੇ ਪੇਸ਼ ਕਰਨੇ ਹਾਂ। ਅਸੀਂ ਇਸ ਗੱਲ ਦਾ ਇਤਰਾਫ਼ ਕਰਨੇ ਹਾਂ ਕਿ ਅਸੀਂ ਗੁਨਾਹਗਾਰ ਹਾਂ, ਸਾਡੀ ਜ਼ਿੰਦਗੀ ਵਿੱਚ ਗੁਨਾਹ ਪਾਇਆ ਜਾਂਦਾ ਹੈ, ਅਸਾਂ ਤੇਰੇ ਹੁਕਮਾਂ ਨੂੰ ਤੋੜਿਆ ਹੈ। ਐ ਖੁਦਾਵੰਦ, ਤੂੰ ਸਾਡੇ 'ਤੇ ਰਹਿਮ ਕਰ, ਕਿਉਂਕਿ ਅਸੀਂ ਗੁਨਾਹਗਾਰ ਹਾਂ। ਸਾਨੂੰ ਤੂੰ ਨਿਜਾਤ ਬਖਸ਼, ਅਸੀਂ ਯਿਸੂ ਮਸੀਹ ਨੂੰ ਕਬੂਲ ਕਰਨੇ ਹਾਂ। ਐ ਯਿਸੂ ਮਸੀਹ, ਅਸੀਂ ਇਸ ਗੱਲ 'ਤੇ ਇਮਾਨ ਲਿਆਉਂਦੇ ਹਾਂ ਕਿ ਤੂੰ ਹੀ ਸਾਡਾ ਨਿਜਾਤ ਦੇਹਿੰਦਾ ਹੈ। ਤੂੰ ਸਾਡੇ ਦਿਲਾਂ ਵਿੱਚ ਆ ਅਤੇ ਸਾਡੀਆਂ ਜ਼ਿੰਦਗੀਆਂ ਨੂੰ ਬਦਲ ਦੇ, ਸਾਨੂੰ ਨਵਾਂ ਬਣਾ ਦੇ, ਤਾਂ ਕਿ ਸਾਡੀਆਂ ਜ਼ਿੰਦਗੀਆਂ ਤੋਂ, ਸਾਡੇ ਚਾਲ ਚੱਲਣ ਤੋਂ ਤੂੰ ਹੀ ਜਾਣਿਆ ਜਾਏ ਅਤੇ ਪਹਿਚਾਣਿਆ ਜਾਏ। ਹੈ ਖੁਦਾਵੰਦ, ਅੱਜ ਦੇ ਕਲਾਮ ਦੇ ਵਿਸਲੇ ਨਾਲ ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ, ਸਾਡੇ ਖਾਨਦਾਨਾਂ ਨੂੰ ਤੂੰ ਬੜੀ ਬਰਕਤ ਦੇ, ਸਾਡੀਆਂ ਜ਼ਿੰਦਗੀਆਂ 'ਚੋਂ, ਸਾਡੇ ਖਾਨਦਾਨਾਂ 'ਚੋਂ ਬਿਮਾਰੀਆਂ ਨੂੰ ਦੂਰ ਕਰ ਦੇ, ਸਾਨੂੰ ਤੂੰ ਮੁਕੰਮਲ ਸ਼ਿਫਾਤਾ ਫਰਮਾ, ਸਾਨੂੰ ਤੂੰ ਬਰਕਤ ਬਰਕਤ ਦੇ, ਕਿਉਂਕਿ ਆ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।